ਸੇਕ ਨੇਹਿਆ ਦੇ ਪ੍ਰਤਾਏ ਇੱਕ ਪ੍ਰੇਮੀ ਦਾ ਤਜਰਬਾ। ਕੈਨੇਡਾ ਦੇ ਟੋਰਾਂਟੋ ਇਲਾਕੇ ਵਿਚ ਇਕ 30 ਸਾਲ ਦੇ ਨੌਜਵਾਨ ਜਿਨ੍ਹਾਂ ਦਾ ਨਾਂ ਅਮਰੀਕ ਸਿੰਘ ਹੈ, ਲੁਧਿਆਣੇ ਜ਼ਿਲ੍ਹੇ ਨਾਲ ਸਬੰਧ ਰੱਖਦੇ ਨੇ। ਅਮਰੀਕ ਸਿੰਘ ਦੇ ਮਾਤਾ ਪਿਤਾ ਗੁਰਸਿੱਖੀ ਵਿਚਾਰਾਂ ਦੇ ਧਾਰਨੀ ਸਨ, ਜਿਸ ਕਰਕੇ ਅਮਰੀਕ ਸਿੰਘ ਵੀ ਜਨਮ ਤੋਂ ਗੁਰਸਿੱਖੀ ਮਾਹੌਲ ਵਿਚ ਪਲਿਆ ਤੇ ਸਾਫ਼ ਸੂਰਤ ਗੁਰਸਿੱਖੀ ਸੰਸਕਾਰਾਂ ਦਾ ਧਾਰਨੀ ਸੀ। ਸਵੇਰੇ ਜਪਜੀ ਸਾਹਿਬ, ਸ਼ਾਮ ਨੂੰ ਰਹਿਰਾਸ ਦਾ ਨਿਤਨੇਮ ਕਰਨਾ, ਪੜ੍ਹਾਈ ਕਰਨ ਉਪਰੰਤ ਅਮਰੀਕ ਸਿੰਘ ਦੇ ਮਾਤਾ ਪਿਤਾ ਨੇ, ਜਿਵੇਂ ਕਿ ਹਰ ਪੰਜਾਬੀ ਬੱਚੇ ਦੀ ਕੈਨੇਡਾ ਅਮਰੀਕਾ ਜਾਣ ਦੀ ਤਾਂਘ ਪ੍ਰਬਲ ਹੈ, ਇਸ ਲੋਚਾ ਅਧੀਨ ਕੈਨੇਡਾ ਦੀ ਇਕ ਲੜਕੀ ਨਾਲ ਅਮਰੀਕ ਸਿੰਘ ਦਾ ਵਿਆਹ ਕਰ ਦਿੱਤਾ। ਦੇਵਨੇਤ ਨਾਲ ਜਿਸ ਪਰਿਵਾਰ ਵਿਚ ਅਮਰੀਕ ਸਿੰਘ ਦਾ ਵਿਆਹ ਹੋਇਆ, ਉਹ ਪਰਿਵਾਰ ਨਾਸਤਿਕ ਵਿਚਾਰਧਾਰਾ ਦਾ ਧਾਰਨੀ ਸੀ। ਅਮਰੀਕ ਸਿੰਘ ਦੀ ਘਰਵਾਲੀ ਵੀ ਉਸੇ ਮਾਹੌਲ ਵਿਚ ਪਲਣ ਸਦਕਾ ਪੱਕੀ ਨਾਸਤਿਕ ਸੀ। ਅਮਰੀਕ ਸਿੰਘ ਕੈਨੇਡਾ ਪੁੱਜ ਗਿਆ। ਕੈਨੇਡਾ ਪੁੱਜ ਕੇ ਇਸਨੇ ਆਪਣੇ ਨਿਯਮ ਅਨੁਸਾਰ ਸ਼ਾਮ ਨੂੰ ਸੋਦਰ ਦਾ ਪਾਠ ਕਰਨਾ, ਦਿਨ ਚੜਿਆ ਇਸ਼ਨਾਨ ਕਰਕੇ ਅਮਰੀਕ ਸਿੰਘ ਨੇ ਗੁਟਕਾ ਲੈ ਕੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦੇਣਾ। ਅਮਰੀਕ ਸਿੰਘ ਦੀ ਸੱਸ ਕਹਿਣ ਲੱਗੀ ਕਿ ਭਾਈ, ਆ ਤੂੰ ਕਿਹੜੀ ਡੈਰੀ ਖੋਲ ਕੇ ਸਵੇਰੇ ਸਵੇਰੇ ਬੈਠ ਗਿਆ, ਚਾਹ ਬਣੀ ਹੈ, ਚਾਹ ਪੀ ਲੈ। ਚਾਹ ਠੰਡੀ ਹੋ ਗਈ, ਮੁੜ ਗਰਮ ਕਰਨੀ ਪੈਣੀ ਹੈ, ਹਾ ਡੈਰੀ ਜਿਹੀ ਨਾਲ ਬਾਅਦ ਚ ਮੱਥਾ ਮਾਰ ਲਈ। ਅਮਰੀਕ ਸਿੰਘ ਨੇ ਆਪਣੀ ਸੱਸ ਵੱਲੋਂ ਅਜਿਹੇ ਰੁੱਖੇ ਸ਼ਬਦ ਸੁਣੇ ਤੇ ਆਪਣਾ ਅਪਮਾਨ ਮਹਿਸੂਸ ਕੀਤਾ, ਪਰ ਇਕੱਲਾ ਹੋਣ ਕਰਕੇ ਤੇ ਮਜਬੂਰੀ ਬਸ ਕਰ ਕੁਝ ਵੀ ਨਹੀਂ ਸਕਿਆ। ਭਰੇ ਪੀਤੇ ਮਨ ਨਾਲ ਅਮਰੀਕ ਸਿੰਘ ਨੇ ਗੁਟਕਾ ਸਤਿਕਾਰ ਨਾਲ ਰੱਖ ਦਿੱਤਾ ਤੇ ਚਾਹ ਪੀ ਲਈ। ਉਪਰੰਤ ਸਮਾਂ ਮਿਲੇ ਤੇ ਜਪਜੀ ਸਾਹਿਬ ਦਾ ਪਾਠ ਕੀਤਾ। ਦਿਨ ਲੰਘਿਆ, ਸ਼ਾਮ ਨੂੰ ਮੁੜ ਅਮਰੀਕ ਸਿੰਘ ਨੇ ਗੁਟਕਾ ਲੈ ਕੇ ਸੋਦਰ ਦਾ ਪਾਠ ਆਰੰਭ ਕੀਤਾ। ਮਸਾਂ ਸੋਦਰ ਤੋਂ ਅਗਲਾ ਸ਼ਬਦ ਹੀ ਆਰੰਭਿਆ ਸੀ ਕਿ ਅਮਰੀਕ ਸਿੰਘ ਦੀ ਸੱਸ ਮੁੜ ਆ ਹਾਜ਼ਰ ਹੋਈ ਤੇ ਬੜੇ ਰੋਹਬ ਨਾਲ ਕਹਿਣ ਲੱਗੀ ਕਿ ਕਾਕਾ, ਅਜੇ ਤੂੰ ਕੱਲ ਪੰਜਾਬੋਂ ਆਇਆ, ਚੱਜ ਨਾਲ ਕਿਸੇ ਦਾ ਨਾ ਤੂੰ ਰਾਜੀ ਖੁਸ਼ੀ ਦੱਸਿਆ, ਨਾ ਪੁੱਛਿਆ, ਨਾ ਪਰਿਵਾਰ ਵਿਚ ਬੈਠ ਕੇ ਕੋਈ ਦੋ ਗੱਲਾਂ ਕੀਤੀਆਂ, ਇਹ ਗੁਟਕੂ ਜਿਹਾ ਲੈ ਕੇ ਤੂੰ ਮੁੜ ਬੈਠ ਗਿਆ। ਨਾਸਤਿਕਤਾ ਦੇ ਪ੍ਰਭਾਵ ਅਧੀਨ ਉਸ ਮਾਈ ਨੇ ਗੁਟਕਾ ਸਾਹਿਬ ਨੂੰ ਗੁਟਕੂ ਜਿਹਾ ਆਖਿਆ। ਪਤਾ ਨਹੀਂ ਕਹਿਣ ਲੱਗੀ, ਤੂੰ ਇਸ ਨਾਲ ਕਿੰਨਾ ਕੁ ਚਿਰ ਮਗਜ਼ ਖਪਾਈ ਕਰੀ ਜਾਣੀ ਹੈ, ਰੱਖ ਇਹਨੂੰ ਇਕ ਪਾਸੇ ਤੇ ਪਰਿਵਾਰ ਦੇ ਨਾਲ ਆ ਕੇ ਬੈਠ, ਆ ਜਾ ਟੈਲੀਵਿਜ਼ਨ ਤੇ ਫਿਲਮ ਚੱਲ ਰਹੀ ਹੈ ਉਹ ਵੇਖ, ਨਾਲੇ ਘਰ ਦੀ ਕੋਈ ਪੰਜਾਬ ਦੀ ਗੱਲ ਸੁਣਾ। ਅਮਰੀਕ ਸਿੰਘ ਬੇਵੱਸ ਮੁੜ ਗੁਟਕਾ ਰੱਖ ਕੇ ਟੈਲੀਵਿਜ਼ਨ ਰਾਹੀਂ ਚੰਡਾਲ ਚੌਂਕੜੀ ਵਿਚ ਆ ਬੈਠਾ। ਬੈਠਾ ਤਾਂ ਭਾਵੇਂ ਸਹੁਰੇ ਪਰਿਵਾਰ ਵਿਚ ਸੀ, ਪਰ ਇਹ ਮੇਲ ਪੂਰਬ ਪੱਛਮ ਦਾ ਪ੍ਰਤੀਤ ਹੋ ਰਿਹਾ ਸੀ। ਪਰਿਵਾਰ ਦੇ ਬਹੁਤੇ ਮੈਂਬਰ ਅਮਰੀਕ ਸਿੰਘ ਨੂੰ ਤਰ੍ਹਾਂ ਤਰ੍ਹਾਂ ਦੇ ਮਖੌਲ ਕਰਨ। ਉਂਝ ਸੀ ਤਾਂ ਅਮਰੀਕ ਸਿੰਘ ਵੀ ਤੇਜ਼ ਤਬੀਅਤ ਦਾ, ਪਰ ਸਾਰੇ ਪਰਿਵਾਰ ਦੇ ਅੱਗੇ ਉਹਦੀ ਪੇਸ਼ ਨਾ ਜਾਵੇ। 10-11 ਵਜੇ ਤੱਕ ਟੈਲੀਵਿਜ਼ਨ ਦੀ ਸੰਗਤ ਤੇ ਆਪਸੀ ਟੀਚਰ ਮਖੌਲ ਕਰਦਿਆਂ ਬੀਤ ਗਏ। ਰਹਿਰਾ ਸਾਹਿਬ ਦਾ ਪਾਠ ਟੈਲੀਵਿਜ਼ਨ ਤੇ ਟੀਚਰਾਂ ਦੀ ਭੇਟ ਚੜ ਗਿਆ। ਅਗਲੇ ਦਿਨ ਵੀ ਉਹ ਮਾਹੌਲ, ਸਹੁਰਾ ਪਰਿਵਾਰ ਦੇ ਮੈਂਬਰ ਕੁਝ ਕੰਮ ਤੇ ਚਲੇ ਗਏ, ਬਾਕੀ ਰਹਿੰਦੇ ਟੈਲੀਵਿਜ਼ਨ ਤੇ ਤਰ੍ਹਾਂ ਤਰ੍ਹਾਂ ਦੀਆਂ ਫਿਲਮਾਂ ਵੇਖਣ ਵਿਚ ਆਪਣਾ ਸਮਾਂ ਬਰਬਾਦ ਕਰਦੇ ਰਹੇ। ਅਮਰੀਕ ਸਿੰਘ ਬਿਲਕੁਲ ਉਲਟੇ ਮਾਹੌਲ ਵਿਚ ਸਮਾਂ ਬਿਤਾ ਰਿਹਾ ਸੀ, ਪਰ ਦੂਜੇ ਪਾਸੇ ਕੈਨੇਡਾ ਦੀ ਇਮੀਗ੍ਰੇਸ਼ਨ ਲੈਣ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਸੀ। ਸਮਾਂ ਬੀਤਦਾ ਗਿਆ, ਅਮਰੀਕ ਸਿੰਘ ਆਪਣਾ ਅਸਰ ਸਹੁਰੇ ਪਰਿਵਾਰ ਉਪਰ ਪਾਉਣ ਵਿਚ ਅਸਫਲ ਰਿਹਾ। ਅਸਫਲ ਹੀ ਨਹੀਂ ਰਿਹਾ, ਸਗੋਂ ਸਹੁਰੇ ਪਰਿਵਾਰ ਦੇ ਨਾਸਤਿਕ ਵਿਚਾਰ ਅਮਰੀਕ ਸਿੰਘ ਉਪਰ ਹਾਵੀ ਹੋ ਗਏ ਤੇ ਉਸ ਨੇ ਸਿੱਖੀ ਸਰੂਪ ਦਾੜੀ ਕੇਸਾਂ ਨੂੰ ਵੀ ਤਿਲਾਂਜਲੀ ਦੇ ਦਿੱਤੀ। ਤਾਮਸੀ ਖੁਰਾਕ, ਮਾਸ, ਸ਼ਰਾਬ ਆਦਿ ਵਰਤਣ ਲਈ ਤਾਂ ਲੜਕੀ ਵਾਲੇ ਪਰਿਵਾਰ ਨੇ ਅਮਰੀਕ ਸਿੰਘ ਨੂੰ ਪਹਿਲਾਂ ਹੀ ਲਾ ਦਿੱਤਾ ਸੀ। ਹੁਣ ਅਮਰੀਕ ਸਿੰਘ ਇਕ ਇੰਡੋ ਕੈਨੇਡੀਅਨ ਬਾਬੂ ਬਣ ਕੇ ਟਰੱਕ ਚਲਾਉਣ ਦਾ ਕੰਮ ਕਰਨ ਲੱਗ ਪਿਆ। ਗੱਡੀ ਚਲਦੀ ਗਈ, ਨਿਤਨੇਮ ਦਾ ਪਾਠ ਤਾਂ ਕੀ ਕਰਨਾ ਸੀ, ਰੱਬ ਦਾ ਨਾਂ ਵੀ ਭੁੱਲ ਗਿਆ। ਦਾੜੀ ਕੇਸਾਂ ਨੂੰ ਤਿਲਾਂਜਲੀ ਦੇਣ ਤੇ ਨਸ਼ੇ ਵਰਤਣ ਦਾ ਪਤਾ ਜਦੋਂ ਅਮਰੀਕ ਸਿੰਘ ਦੇ ਮਾਤਾ ਪਿਤਾ ਨੂੰ ਲੱਗਾ, ਉਨ੍ਹਾਂ ਫੋਨ ਤੇ ਕਿਹਾ ਕਿ ਪੁੱਤਰਾ, ਇਹ ਤੂੰ ਬੜਾ ਮਾੜਾ ਕਰਮ ਕੀਤਾ। ਉਹ ਸਿੱਖੀ, ਉਹ ਸਰਦਾਰੀ ਜੋ ਕਲਗੀਧਰ ਪਾਤਸ਼ਾਹ ਨੇ ਆਪਣੇ ਪਿਤਾ, ਮਾਤਾ, ਚਾਰੇ ਸਾਹਿਬਜ਼ਾਦੇ ਵਾਰ ਕੇ ਤੇ ਆਪ ਸ਼ਹਾਦਤ ਦੇ ਕੇ ਸਾਨੂੰ ਗਰੀਬਾਂ ਨੂੰ ਬਖਸ਼ੀ ਸੀ, ਸਾਡੇ ਪੁਰਖਿਆਂ ਵੱਲ ਇਸ਼ਾਰਾ ਕਰਕੇ ਕਿਹਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤਾਂ ਕਿਆ ਹੁਆ ਜੀਵਤ ਲੱਖ ਹਜ਼ਾਰ। ਉਹ ਪੁੱਤਰਾ, ਕੀ ਤੂੰ ਉਨ੍ਹਾਂ ਦੀ ਕੁਰਬਾਨੀ ਤੇ ਬਖਸ਼ਿਸ਼ ਨੂੰ ਭੁੱਲ ਗਿਆ? ਮਾਤਾ ਪਿਤਾ ਨੇ ਆਖਿਆ ਕਿ ਯਾਦ ਰੱਖ, ਜਿਹੜਾ ਕਿਸੇ ਦੇ ਪਰਉਪਕਾਰ ਨੂੰ ਭੁੱਲ ਜਾਂਦਾ ਉਹਨੂੰ ਅਕਿਰਤ ਘਣ ਕਿਹਾ ਜਾਂਦਾ। ਅਕਿਰਤ ਘਣ ਸੰਸਾਰ ਵਿਚ ਸਾਰੇ ਪਾਪੀਆਂ ਤੋਂ ਵੱਡਾ ਪਾਪੀ ਹੈ। ਤੈਨੂੰ ਅਸੀਂ ਗੁਰਸਿੱਖੀ ਸੰਸਕਾਰ ਦੇਣ ਦਾ ਯਤਨ ਕੀਤਾ ਕਿ ਕਿਵੇਂ ਸਾਡਾ ਪੁੱਤ ਗੁਰਸਿੱਖੀ ਵਿਚ ਪਰਪੱਕ ਰਹੇ। ਤੇਰੀਆਂ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ, ਪਰ ਤੂੰ ਸਾਥੋਂ ਦੂਰ ਹੋ ਕੇ ਸਾਡੀ ਇਕ ਵੀ ਰੀਝ ਪੂਰੀ ਨਾ ਕਰ ਸਕਿਆ। 20-25 ਸਾਲ ਦੇ ਸਾਰੇ ਗੁਰਮਤ ਸੰਸਕਾਰ ਤੂੰ 3-4 ਮਹੀਨਿਆਂ ਵਿਚ ਸਹੁਰਿਆਂ ਦੀ ਤੇ ਘਰਵਾਲੀ ਦੀ ਖੁਸ਼ੀ ਲੈਂਦਾ ਸਭ ਖੋ ਬੈਠਾ। ਇਹ ਤੇਰੇ ਲਈ ਲਾਹੇਵੰਦਾ ਨਹੀਂ। ਜੇ ਕੋਈ ਅੜਚਣ ਸੀ ਤਾਂ ਮੁੜ ਸਾਡੇ ਪਾਸ ਆ ਜਾਂਦੋ। ਇਹ ਸਾਰੀ ਜ਼ਮੀਨ ਜਾਇਦਾਦ ਘਰ ਘਾਟ ਸਭ ਕੁਝ ਤੇਰੇ ਜੋਗਾ ਹੀ ਤਾਂ ਸੀ। ਇੱਥੇ ਤੈਨੂੰ ਕੋਈ ਚੰਗਾ ਕੰਮ ਕਾਰ ਖੋਲ ਦਿੰਦੇ, ਪਰ ਤੂੰ ਪਤਿਤ ਹੋਣ ਲੱਗਿਆਂ ਸਾਡੇ ਕੰਨ ਤੱਕ ਕਨਸੋ ਵੀ ਨਹੀਂ ਪੈਣ ਦਿੱਤੀ। ਇਸ ਲਈ ਤੂੰ ਜਿੱਥੇ ਗੁਰੂ ਦਾ ਕਿਰਤ ਘਾਣ ਹੈ ਉਥੇ ਸਾਡੇ ਪਰਉਪਕਾਰ ਨੂੰ ਤੇ ਸਾਡੀ ਰੀਝ ਨੂੰ ਭੁਲਾਉਣ ਸਦਕਾ ਤੂੰ ਸਾਡਾ ਵੀ ਕਿਰਤ ਘਾਣ ਹੈ। ਜਰਾ ਧਿਆਨ ਨਾਲ ਵਿਚਾਰ ਕਰੀ, ਮੈਂ ਜੋ ਤੈਨੂੰ ਭਾਈ ਗੁਰਦਾਸ ਜੀ ਦੇ ਵਿਚਾਰ ਦਰਸਾ ਰਿਹਾ ਹਾਂ ਨਾ, ਪਿਤਾ ਜੀ ਨੇ ਆਖਿਆ, ਉਨ੍ਹਾਂ ਨੂੰ ਇਕਾਂਤ ਦੀ ਬੁੱਕਲ ਵਿਚ ਬੈਠ ਕੇ ਵਿਚਾਰੀ ਤੇ ਸੋਚੀ। ਭਾਈ ਗੁਰਦਾਸ ਜੀ ਨੇ ਇਕ ਪੌੜੀ ਲਿਖੀ ਹੈ ਕਿ ਮੱਧ ਵਿਚ ਰਿੱਧਾ ਪਾਇਕ ਹੈ, ਕੁੱਤੇ ਦਾ ਮਾਸ ਧਰਿਆ ਮਾਨਸ ਖੋਪਰੀ, ਤੇ ਸੰਬੰਧੀ ਵਾਸ ਰਤੂ ਭਰਿਆ ਕੱਪੜਾ, ਕਰ ਕੱਜਣ ਤਾਸ ਢੱਕ ਲੈ ਚੱਲੀ ਚੂੜੀ, ਕਰ ਭੋਗ ਵਿਲਾਸ ਆਖ ਸੁਣਾਏ ਪੁੱਛਿਆ, ਲਾਹੇ ਵਿਸਵਾਸ ਨਦਰੀ ਭਵੇ ਅਕਿਰਤ ਕਣ ਮਤ ਹੋਏ ਵਿਨਾਸ। ਭਾਵ ਕਿ ਅਤ ਨੀਵੀ ਜਾਤ ਦੀ ਇਸਤਰੀ ਸ਼ਰਾਬ ਵਿਚ ਪਾ ਕੇ ਕੁੱਤੇ ਦਾ ਮਾਸ ਉਸਨੇ ਰਿੰਨਿਆ, ਉਸ ਸ਼ਰਾਬ ਵਿਚ ਪਾ ਕੇ ਰਿੰਨੇ ਹੋਏ ਕੁੱਤੇ ਦੇ ਮਾਸ ਨੂੰ ਉਸ ਨੇ ਮਨੁੱਖ ਦੀ ਖੋਪਰੀ ਵਿਚ ਰੱਖਿਆ, ਤੇ ਜਿਸ ਵਿਚੋਂ ਬਹੁਤ ਭੈੜੀ ਦੁਰਗੰਧੀ ਆ ਰਹੀ ਸੀ। ਲਹੂ ਨਾਲ ਭਰੇ ਹੋਏ ਕਾਲੇ ਕੱਪੜੇ ਨਾਲ ਉਸ ਮਾਸ ਨੂੰ ਉਸ ਨੇ ਕੱਜਿਆ, ਤੇ ਰਿੱਧੇ ਹੋਏ ਉਸ ਮਾਸ ਨੂੰ ਕੱਜ ਕੇ ਉਹ ਵਿਸ਼ੇ ਭੋਗਾਂ ਦੀ ਪੂਰਤੀ ਲਈ ਜਾ ਰਹੀ ਸੀ। ਅੱਗੋਂ ਪੁੱਛਣ ਵਾਲੇ ਨੇ ਆਪਣਾ ਸ਼ੰਕਾ ਦੂਰ ਕਰਨ ਲਈ ਉਸ ਨੂੰ ਪੁੱਛਿਆ ਕਿ ਇਹ ਜੋ ਤੇਰੇ ਹੱਥ ਵਿਚ ਹੈ ਇਸ ਵਿਚੋਂ ਬੜੀ ਦੁਰਗੰਧੀ ਆ ਰਹੀ ਹੈ, ਤੂੰ ਇਸ ਨੂੰ ਕਿਉਂ ਕੱਜ ਕੇ ਰੱਖਿਆ ਹੋਇਆ ਹੈ? ਪੁੱਛਣ ਵਾਲੇ ਦਾ ਸ਼ੰਕਾ ਦੂਰ ਕਰਨ ਲਈ ਉਸ ਨੇ ਦੱਸਿਆ ਕਿ ਭਾਵੇਂ ਇਹ ਅਤ ਮਲੀਨ ਖਾਣਾ ਹੈ, ਪਰ ਮੈਂ ਇਸ ਨੂੰ ਤਦ ਢੱਕ ਕੇ ਰੱਖਿਆ ਹੈ ਕਿ ਮਤਾ ਕਿਤੇ ਇਸ ਨੂੰ ਅਕਿਰਤ ਘਣ ਦੀ ਨਿਗਾਹ ਲੱਗ ਜਾਏ ਤੇ ਇਹ ਹੋਰ ਵੀ ਭ੍ਰਿਸ਼ਟ ਹੋ ਜਾਏ। ਕੈਸਾ ਹੈ ਅਕਿਰਤ ਘਣ ਮਨੁੱਖ, ਜਿਸ ਦੀ ਦ੍ਰਿਸ਼ਟੀ ਇੰਨੀ ਪਲੀਤ ਹੈ ਕਿ ਉਹ ਸਭ ਤੋਂ ਪਲੀਤ ਚੀਜ਼ ਨੂੰ ਵੀ ਪਲੀਤ ਕਰ ਦਿੰਦੀ ਹੈ। ਇਸੇ ਤਰ੍ਹਾਂ ਭਾਈ ਸਾਹਿਬ ਨੇ ਹੋਰ ਬਚਿਆ ਫਰਮਾਨ ਕੀਤਾ, ਸੁਣ ਤੇ ਵਿਚਾਰ ਕਰੀ। ਭਾਈ ਸਾਹਿਬ ਫਰਮਾਉਂਦੇ ਨੇ ਕਿ ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਕੋਟ ਗੜ ਘਰ ਬਾਰ ਦਸੰਦੇ, ਨਾ ਤਿਸ ਭਾਰੇ ਸਾਇਰਾਂ ਨਦ ਵਾਹ ਵਹੰਦੇ, ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ, ਨਾ ਤਿਸ ਭਾਰੇ ਜੀ ਜੰਤ ਅਣਗਣਤ ਫਰੰਦੇ, ਭਾਰੇ ਭੂਈ ਅਕਿਰਤ ਘਣ ਮੰਦੀ ਹੂੰ ਮੰਦੇ। ਭਾਵ ਕਿ ਧਰਤੀ ਨੂੰ ਉੱਚੇ ਅਸਮਾਨ ਨਾਲ ਛੂੰਹਦੇ ਹੋਏ ਪਰਬਤਾਂ ਦਾ ਭਾਰ ਨਹੀਂ ਲੱਗਦਾ, ਬੜੇ ਬੜੇ ਕਿਲੇ ਤੇ ਘਰਾਂ ਦਾ ਵੀ ਧਰਤੀ ਨੂੰ ਭਾਰ ਨਹੀਂ ਲੱਗਦਾ, ਧਰਤੀ ਉੱਪਰ ਪਾਣੀ ਨਾਲ ਭਰੇ ਸਮੁੰਦਰਾਂ ਅਤੇ ਵਗ ਰਹੀਆਂ ਨਦੀਆਂ ਨਾਲਿਆਂ ਦਾ ਵੀ ਭਾਰ ਧਰਤੀ ਨੂੰ ਨਹੀਂ ਮਹਿਸੂਸ ਹੁੰਦਾ, ਅਣਗਿਣਤ ਫਲਾਂ ਨਾਲ ਭਰੇ ਦਰਖਤ ਵੀ ਧਰਤੀ ਨੂੰ ਬਿਲਕੁਲ ਭਾਰੇ ਨਹੀਂ ਲੱਗਦੇ, ਅਣਗਿਣਤ ਜੀਵ ਜੰਤ ਜੋ ਧਰਤੀ ਉੱਪਰ ਘੁੰਮ ਫਿਰ ਰਹੇ ਹਨ ਉਹ ਵੀ ਧਰਤੀ ਨੂੰ ਭਾਰੇ ਨਹੀਂ ਲੱਗਦੇ। ਜੇ ਧਰਤੀ ਨੂੰ ਭਾਰ ਲੱਗਦਾ ਹੈ ਤਾਂ ਸਾਰਿਆਂ ਤੋਂ ਮੰਦੇ ਪੁਰਸ਼ ਜਿਨ੍ਹਾਂ ਨੂੰ ਅਕਿਰਤ ਕਣ ਕਿਹਾ ਜਾਂਦਾ ਹੈ ਉਨ੍ਹਾਂ ਦਾ ਭਾਰ ਧਰਤੀ ਨੂੰ ਲੱਗਦਾ ਹੈ। ਭਲਾ ਪੁੱਤਰ ਅਮਰੀਕ ਸਿਆਂ, ਜਦੋਂ ਤੂੰ ਨਾਈ ਦੀ ਦੁਕਾਨ ਤੇ ਗਏ ਹੋ ਕਿ ਤੈਨੂੰ ਉਸ ਵੇਲੇ ਭਾਈ ਤਾਰੂ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਸ਼ਵੇਗ ਸਿੰਘ, ਭਾਈ ਸ਼ਬਾਜ ਸਿੰਘ ਤੇ ਇਨ੍ਹਾਂ ਦੇ ਪਿੱਛੇ ਲੱਗੀਆਂ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਉਣ ਵਾਲੇ ਗੁਰਸਿੱਖਾਂ ਦੀਆਂ ਕਤਾਰਾਂ ਵਿਚੋਂ ਕਿਸੇ ਇਕ ਦੀ ਯਾਦ ਵੀ ਨਹੀਂ ਆਈ? ਤੇਰੀ ਆਤਮਾ ਨੂੰ ਕਿਸੇ ਇਕ ਦੀ ਸ਼ਹੀਦੀ ਨੇ ਵੀ ਨਹੀਂ ਝੰਜੋੜਿਆ? ਤੈਨੂੰ ਕਿਸੇ ਗੁਰਸਿੱਖ ਦੀ ਯਾਦ ਨਹੀਂ ਆਈ? ਤੂੰ ਆਪਣੇ ਗੁਰਸਿੱਖ ਭਰਾਵਾਂ ਤੇ ਸਾਡੇ ਨਾਲ ਸਭ ਤੋਂ ਪਿਆਰ ਵਾਲਾ ਨਾਤਾ ਜਿਸ ਪ੍ਰਥਾਏ ਭਾਈ ਗੁਰਦਾਸ ਜੀ ਨੇ ਬਚਨ ਕੀਤਾ ਹੈ ਕਿ ਅਸਨ ਬਸਨ ਧਨ ਧਾਮ ਕਾਹੂ ਮੇ ਨਾ ਦੇਖਿਓ, ਜੈਸੇ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ, ਤੂੰ ਇਨ੍ਹਾਂ ਸਾਰੇ ਗੁਰਸਿੱਖਾਂ ਨਾਲੋਂ ਗੁਰਸਿੱਖ ਭਰਾਵਾਂ ਨਾਲੋਂ ਨਾਤਾ ਇਕਦਮ ਹੀ ਤੋੜ ਲਿਆ। ਹੁਣ ਕੇਵਲ ਤੇਰੇ ਨਾਲ ਸਾਡਾ ਖੂਨ ਦਾ ਤਾਂ ਨਾਤਾ ਭਾਵੇਂ ਹੈ, ਖੂਨ ਦਾ ਨਾਤਾ ਵੀ ਕਾਹਦਾ? ਸਾਰੇ ਨਾਤੇ ਤਾਂ ਪ੍ਰੇਮ ਦੇ ਨਾਤੇ ਹਨ, ਜਦੋਂ ਪ੍ਰੇਮ ਦੀ ਗੰਢ ਖੁੱਲ ਜਾਵੇ ਫਿਰ ਕਾਹਦੇ ਨਾਤੇ, ਕਾਹਦੇ ਰਿਸ਼ਤੇ? ਫਿਰ ਤਾਂ ਨਾਮ ਧਰੀਕ ਝੂਠੇ ਸਭ ਸਾਕ ਵਾਲੀ ਗੱਲ ਰਹਿ ਜਾਂਦੀ ਹੈ। ਅਮਰੀਕ ਸਿੰਘ ਦੇ ਮਾਤਾ ਪਿਤਾ ਨੇ ਆਖਿਆ ਕਿ ਪੁੱਤਰਾ, ਅਸੀਂ ਹੁਣ ਤੈਨੂੰ ਨਹੀਂ ਕੋਸਦੇ, ਅਸੀਂ ਤਾਂ ਆਪਣੇ ਖੂਨ ਨੂੰ ਲਾਹਣ ਤਾਂ ਪਾਉਂਦੇ ਹਾਂ, ਇਹ ਕੋਈ ਸਾਡੀ ਹੀ ਕਮੀ ਹੈ ਜੋ ਤੈਨੂੰ ਪਤਿਤ ਕਰਨ ਦਾ ਕਾਰਨ ਬਣੀ। ਪਰ ਪੁੱਤਰਾ ਯਾਦ ਰੱਖੀ, ਤੇਰੇ ਅੰਦਰ ਅਸੀਂ ਗੁਰਸਿੱਖੀ ਦਾ ਬੀਜ ਬੀਜਿਆ, ਭਾਵੇਂ ਉਸ ਦੀ ਫਸਲ ਤੂੰ ਬਰਬਾਦ ਕਰ ਲਈ ਹੈ ਤੇ ਗੁਰੂ ਦੀ ਗੋਦ ਚੋਂ ਡਿੱਗ ਪਿਆ, ਹੇਠਾਂ ਡਿੱਗੇ ਬੱਚੇ ਦਾ ਜੋ ਹਸ਼ਰ ਹੁੰਦਾ ਹੈ ਉਸ ਨੂੰ ਵੀ ਤੂੰ ਨਾ ਭੁਲਾਈ ਤੇ ਆਪਣੇ ਅੰਦਰ ਪਏ ਗੁਰਮਤ ਸੰਸਕਾਰਾਂ ਨੂੰ ਮੁੜ ਪ੍ਰਫੁੱਲਤ ਹੋਣ ਲਈ ਗੁਰੂ ਕੀ ਬਾਣੀ ਦਾ ਪੱਲਾ ਨਾ ਛੱਡੀ। ਸਾਡੀ ਤੈਨੂੰ ਇਹੋ ਹੀ ਇੱਕ ਅਸੀਸ ਹੈ ਤੇ ਰਾਏ ਹੈ। ਅਸੀਂ ਤੇ ਸ਼ਾਇਦ ਫੋਨ ਨਾ ਕਰੀਏ ਪਰ ਜੇ ਤੇਰਾ ਚਿੱਤ ਕਰੀ ਤਾਂ ਤੂੰ ਭਾਵੇਂ ਫੋਨ ਕਰ ਲਈ। ਮਾਤਾ ਪਿਤਾ ਨੇ ਆਪਣੇ ਮਨ ਦੇ ਬਲਬਲੇ ਫੋਨ ਉੱਪਰ ਅਮਰੀਕ ਸਿੰਘ ਨਾਲ ਸਾਂਝੇ ਕਰਕੇ ਆਪਣੇ ਮਨ ਦਾ ਭਾਰ ਹੌਲਾ ਕੀਤਾ। ਸਮਾਂ ਤੁਰਦਾ ਗਿਆ। ਅਮਰੀਕ ਸਿੰਘ ਦੇ ਘਰ ਵਿਚ ਬੱਚੇ ਨੇ ਜਨਮ ਲਿਆ। ਅਮਰੀਕ ਸਿੰਘ ਨੇ ਮਾਤਾ ਪਿਤਾ ਨੂੰ ਫੋਨ ਤੇ ਵਧਾਈ ਦਿੱਤੀ। ਅੱਗੋਂ ਪਿਤਾ ਨੇ ਕਿਹਾ ਕਿ ਪੁੱਤਰ ਸੰਸਾਰਕ ਤੌਰ ਤੇ ਵਧਾਈ ਹੋਵੇ, ਸਾਡੀ ਕੁੱਲ ਵਿਚ ਵਾਧਾ ਹੋਇਆ, ਬੱਚੇ ਨੂੰ ਅਸੀਂ ਅਸੀਸ ਕੀ ਦਈਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪ ਹੀ ਗੁਰਬਾਣੀ ਅੰਦਰ ਅਸੀਸ ਦਿੱਤੀ ਹੈ ਕਿ ਪੂਤਾ ਮਾਤਾ ਕੀ ਅਸੀਸ ਨਿਮਕ ਨਾ ਬਿਸਰੋ, ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਸੋ ਗੁਰੂ ਬਾਣੀ ਰਾਹੀਂ ਸਾਡੀ ਇਹੋ ਅਸੀਸ ਹੈ ਕਿ ਇਹ ਬੱਚਾ ਗੁਰਸਿੱਖੀ ਜੀਵਨ ਵਾਲਾ ਬਣੇ। ਪਰ ਤੂੰ ਤਾਂ ਆਪ ਖੁਦ ਬਾਣੀ ਤੇ ਨਾਮ ਤੋਂ ਭੁੱਲ ਚੁੱਕਾ ਹੈ ਸਾਡੀ ਤਾਂ ਹੁਣ ਗੁਰੂ ਚਰਨਾਂ ਵਿਚ ਹੀ ਅਰਦਾਸ ਹੈ ਕਿ ਪੁੱਤ ਭਾਵੇਂ ਕਪੁੱਤ ਹੋ ਜਾਂਦੇ ਨੇ ਪਰ ਮਾਪੇ ਕੁਮਾਪੇ ਨਹੀਂ ਹੁੰਦੇ। ਉਹ ਹਮੇਸ਼ਾ ਆਪਣੇ ਬੱਚੇ ਦਾ ਭਲਾ ਮੰਗਦੇ ਨੇ। ਉਸ ਬਾਪੂ ਅੱਗੇ ਜਿਸ ਨੂੰ ਅਸੀਂ ਬਾਣੀ ਅੰਦਰ ਹੇਠ ਲਿਖੇ ਰਿਸ਼ਤੇ ਨਾਲ ਸੰਬੋਧਨ ਕਰਦੇ ਹਾਂ ਕਿ ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਘਨੇਰੇ, ਤਥਾ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕਿਹਾ ਕਾੜਾ ਜੀਓ। ਹੁਣ ਤੇ ਸਾਡੀ ਉਸ ਮਾਲਕ ਅੱਗੇ, ਉਸ ਗੁਰੂ ਅੱਗੇ, ਉਸ ਬਾਪੂ ਅੱਗੇ ਅਰਦਾਸ ਹੈ ਕਿ ਹੁਣ ਉਹ ਹੀ ਸਾਡੀ ਲੱਜ ਪਾਲੇ, ਸਤਿਗੁਰੂ ਹੀ ਕਿਰਪਾ ਕਰੇ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਸਤਿਗੁਰੂ ਰਹਿਮਤ ਕਰੇ ਤੇਰੀ ਬਾਂਹ ਫੜੇ, ਤੈਨੂੰ ਤੇ ਤੇਰੇ ਭਚੰਗੀ ਨੂੰ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰੇ। ਮਾਤਾ ਪਿਤਾ ਨੇ ਫੋਨ ਤੇ ਇਹ ਗੱਲ ਅਮਰੀਕ ਸਿੰਘ ਨਾਲ ਕੀਤੀ। ਸਮਾਂ ਬੀਤਦਾ ਗਿਆ। ਅਮਰੀਕ ਸਿੰਘ ਦਾ ਸਿਆਟਲ ਟਰੱਕ ਸਟਾਪ ਤੇ ਇਕ ਗੁਰਸਿੱਖ ਨਾਲ ਮਿਲਾਪ ਹੋਇਆ। ਇਹ ਉਹ ਗੁਰਸਿੱਖ ਸੀ ਜਿਸ ਦਾ ਅਸੀਂ ਪਿਛਲੀ ਗਾਥਾ ਵਿਚ ਜ਼ਿਕਰ ਕੀਤਾ, ਭਾਈ ਰਜਿੰਦਰ ਸਿੰਘ। ਆਪਸੀ ਜਾਣ ਪਛਾਣ ਸਾਂਝੀ ਕਰਨ ਉਪਰੰਤ ਉਸ ਗੁਰਸਿੱਖ ਨੇ ਭਾਈ ਅਮਰੀਕ ਸਿੰਘ ਨਾਲ ਆਪਣੀਆਂ ਯਾਦਾਂ ਦੀ ਸਾਂਝ ਕੀਤੀ, ਗੁਰਸਿੱਖੀ ਸੰਸਕਾਰਾਂ ਦੀ ਗੱਲ ਸਾਂਝੀ ਕੀਤੀ, ਆਪਣੀ ਸਾਰੀ ਹੱਡ ਬੀਤੀ ਸੁਣਾਈ ਤੇ ਅਮਰੀਕ ਸਿੰਘ ਨੂੰ ਹੌਸਲਾ ਦਿੱਤਾ ਕਿ ਅਮਰੀਕ ਸਿੰਘ ਮੈਂ ਵੀ ਤੇਰੇ ਵਾਂਗ ਗੁਰਸਿੱਖ ਪਰਿਵਾਰ ਦਾ ਜੰਮਪਲ ਸਾਂ, ਪਰ ਕੁਸੰਗਤ ਦੇ ਕਾਰਨ ਮੈਂ ਵੀ ਤੇਰੇ ਵਾਂਗ ਪਤਿਤ ਹੋ ਗਿਆ। ਮੈਨੂੰ ਵੀ ਇਕ ਪ੍ਰੇਮੀ ਨੇ ਸੇਕ ਨਿਹਿਆ ਪੁਸਤਕ ਤੇ ਉਹਦੀ ਆਡੀਓ ਸੀ ਡੀ ਦਿੱਤੀ ਸੀ। ਉਸ ਪੁਸਤਕ ਨੂੰ ਪੜ੍ਹ ਕੇ ਮੈਂ ਦੁਬਾਰਾ ਸਿੰਘ ਸਜਿਆ ਹਾਂ ਤੇ ਮੈਂ ਆਪਣੇ ਟਰੱਕ ਵਿਚ ਸੀਡੀਆਂ ਰੱਖੀਆਂ ਹੋਈਆਂ ਹਨ, ਕੋ ਤੁਹਾਡੇ ਵਰਗਾ ਪ੍ਰੇਮੀ ਮਿਲ ਪਵੇ ਤਾਂ ਮੈਂ ਉਹਨੂੰ ਦੇ ਦਿੰਦਾ ਹਾਂ। ਸੋ ਤੂੰ ਮੇਰੇ ਨਾਲ ਚੱਲ, ਮੈਂ ਤੈਨੂੰ ਉਹ ਸੇਕ ਨਿਹਿਆ ਦੀ ਸੀ ਡੀ ਲਿਆ ਕੇ ਦਿੰਦਾ ਹਾਂ। ਜੇ ਤੁਸੀਂ ਇਕ ਦੋ ਵਾਰੀ ਮਹਾਂਪੁਰਖਾਂ ਦੀ ਜੀਵਨ ਗਾਥਾ ਧਿਆਨ ਨਾਲ ਸੁਣ ਲਈ, ਤੁਹਾਡੇ ਗੁਰਸਿੱਖੀ ਸੰਸਕਾਰ ਮੁੜ ਪ੍ਰਫੁੱਲਤ ਹੋ ਜਾਣੇ ਹਨ, ਇਹ ਮੈਨੂੰ ਪੂਰਨ ਭਰੋਸਾ ਹੈ। ਤੁਸੀਂ ਮੁੜ ਸਿੱਖੀ ਸਰੂਪ ਦੇ ਧਾਰਨੀ ਜ਼ਰੂਰ ਬਣੋਗੇ। ਰਜਿੰਦਰ ਸਿੰਘ ਨੇ ਆਪਣੇ ਟਰੱਕ ਵਿਚੋਂ ਆਡੀਓ ਸੀ ਡੀ ਸੇਕ ਨਿਹਿਆ ਦੀ ਲਿਆ ਕੇ ਬੜੇ ਅਦਬ ਨਾਲ ਅਮਰੀਕ ਸਿੰਘ ਨੂੰ ਦੇ ਦਿੱਤੀ। ਅਮਰੀਕ ਸਿੰਘ ਨੇ ਉਹ ਸੀ ਡੀ ਆਪਣੇ ਟਰੱਕ ਦੇ ਡੈਸ਼ਬੋਰਡ ਵਿਚ ਰੱਖ ਲਈ। ਅਮਰੀਕ ਸਿੰਘ ਨੇ ਆਪਣੇ ਘਰ ਆ ਕੇ ਆਪਣੀ ਪਤਨੀ ਨੂੰ ਦੱਸਿਆ ਕਿ ਇਕ ਪ੍ਰੇਮੀ ਨੇ ਮੈਨੂੰ ਸਿਆਟਲ ਟਰੱਕ ਸਟਾਪ ਤੇ ਇਕ ਸੀ ਡੀ ਦਿੱਤੀ ਸੀ ਤੇ ਸੁਣਨ ਲਈ ਕਿਹਾ ਸੀ ਪਰ ਮੈਂ ਸੁਣੀ ਨਹੀਂ। ਜੇ ਤੂੰ ਆਖੇ ਤਾਂ ਆਪਾਂ ਦੋਵੇਂ ਉਹ ਸੀ ਡੀ ਸੁਣ ਲੈਂਦੇ ਹਾਂ। ਘਰ ਵਾਲੇ ਨੇ ਕਿਹਾ ਕਿ ਕੋਈ ਨਵੇਂ ਗਾਣਿਆਂ ਦੀ ਸੀ ਡੀ ਰਿਲੀਜ਼ ਹੋਈ ਹੈ? ਅਮਰੀਕ ਸਿੰਘ ਕਹਿਣ ਲੱਗਾ ਕਿ ਨਹੀਂ, ਇਹ ਸੀ ਡੀ ਗਾਣਿਆਂ ਦੀ ਨਹੀਂ, ਇਹ ਕਿਸੇ ਮਹਾਂਪੁਰਖਾਂ ਦੀ ਜੀਵਨ ਗਾਥਾ ਹੈ। ਘਰ ਵਾਲੀ ਕਹਿਣ ਲੱਗੀ ਕਿ ਜੇ ਤੂੰ ਬਹੁਤਾ ਹੀ ਮਹਾਂਪੁਰਖਾਂ ਦਾ ਸ਼ਰਧਾਲੂ ਹੈ ਤਾਂ ਆਪੇ ਟਰੱਕ ਚ ਸੁਣ ਲਈ, ਮੈਂ ਤਾਂ ਕੋਈ ਨਹੀਂ ਅਜਿਹੀਆਂ ਸੀਡੀਆਂ ਸੁਣਦੀ। ਅਮਰੀਕ ਸਿੰਘ ਆਪਣੀ ਪਤਨੀ ਦਾ ਇਹ ਉੱਤਰ ਸੁਣ ਕੇ ਚੁੱਪ ਕਰ ਗਿਆ। ਰਾਤ ਕੱਟੀ, ਦਿਨ ਚੜੇ, ਮੁੜ ਟਰੱਕ ਦੀ ਸਵਾਰੀ ਕਰਕੇ ਲੋਡ ਚੁੱਕ ਕੇ ਕੰਮ ਤੇ ਚਲਾ ਗਿਆ। ਦੇਵ ਨੇ ਤੈਸੀ ਕਿ 20-25 ਦਿਨਾਂ ਬਾਅਦ ਅਮਰੀਕ ਸਿੰਘ ਦਾ ਮਿਲਾਪ ਇਕ ਹੋਰ ਗੁਰਸਿੱਖ ਭਾਈ ਕਸ਼ਮੀਰ ਸਿੰਘ ਨਾਲ ਹੋਇਆ। ਭਾਈ ਕਸ਼ਮੀਰ ਸਿੰਘ ਨੇ ਵੀ ਚਲਦੀ ਗੱਲਬਾਤ ਦੌਰਾਨ ਸੇਕ ਨੇ ਸੀ ਡੀ ਦਾ ਜ਼ਿਕਰ ਕੀਤਾ ਕਿ ਅਮਰੀਕ ਸਿੰਘ ਮੈਂ ਤੈਨੂੰ ਸੀ ਡੀ ਦਿੰਦਾ, ਤੂੰ ਜ਼ਰੂਰ ਉਹਨੂੰ ਸੁਣੀ। ਹਰ ਟਰੱਕ ਵਿਚ ਸੀ ਡੀ ਪਲੇਅਰ ਤਾਂ ਲੱਗਾ ਹੀ ਹੁੰਦਾ ਹੈ, ਕਿਉਂਕਿ ਭਾਈ ਕਸ਼ਮੀਰ ਸਿੰਘ ਵੀ ਇਸੇ ਕਿੱਤੇ ਨਾਲ ਸੰਬੰਧਿਤ ਸਨ, ਉਹ ਵੀ ਟਰੱਕ ਚੜਾਉਂਦੇ ਸਨ। ਉਨ੍ਹਾਂ ਆਖਿਆ ਕਿ ਅਸੀਂ ਕੁਝ ਨਾ ਕੁਝ ਤੇ ਟਰੱਕ ਵਿਚ ਲਾ ਹੀ ਰੱਖਦੇ ਹਾਂ, ਸਫ਼ਰ ਵੀ ਲੰਬਾ ਹੁੰਦਾ, ਤੂੰ ਮੇਰੇ ਕਹਿਣ ਤੇ ਇਸ ਨੂੰ ਜ਼ਰੂਰ ਸੁਣ ਲਈ। ਮੈਨੂੰ ਉਮੀਦ ਹੈ ਕਿ ਜੇ ਤੂੰ ਇਕ ਵਾਰ ਸੀ ਡੀ ਸੁਣ ਲਈ ਤਾਂ ਜ਼ਰੂਰ ਤੇਰੇ ਅੰਦਰੋਂ ਗੁਰਸਿੱਖੀ ਦੇ ਸੰਸਕਾਰ ਪੁੰਗਰ ਪੈਣੇ ਨੇ। ਅਮਰੀਕ ਸਿੰਘ ਕਹਿਣ ਲੱਗਾ ਕਿ ਵੀਰਾ, ਇੱਕ ਸੀਡੀ ਮੈਨੂੰ ਸਿਆਟਲ ਟਰੱਕ ਸਟਾਪ ਤੇ ਪ੍ਰੇਮੀ ਨੇ ਦਿੱਤੀ ਸੀ ਤੇ ਸੁਣ ਲਈ ਕਿਹਾ ਸੀ। ਉਹ ਵੀ ਅਜਿਹੀ ਹੀ ਕੋਈ ਗੱਲ ਕਰਦਾ ਸੀ, ਪਰ ਮੇਰੇ ਘਰ ਦਾ ਮਾਹੌਲ ਅਜਿਹਾ ਹੈ, ਮੈਨੂੰ ਹੁਣ ਆਪਣੇ ਘਰ ਵਾਪਸੀ ਔਖੀ ਲੱਗਦੀ ਹੈ। ਭਾਵ ਮੈਂ ਗੁਰਸਿੱਖੀ ਵਾਲੇ ਪਾਸੇ ਲੱਗਦਾ ਨਹੀਂ ਕਿ ਮੁੜਾ ਜਾਵਾਂਗਾ, ਕਿਉਂਕਿ ਮੇਰੇ ਸਹੁਰਿਆਂ ਦਾ ਸਾਰਾ ਪਰਿਵਾਰ ਨਾਸਤਕ ਹੈ, ਉਹ ਤੇ ਮੇਰੇ ਘਰ ਵਾਲੀ ਮੇਰੀ ਪੇਸ਼ ਨਹੀਂ ਜਾਣ ਦਿੰਦੇ। ਕਸ਼ਮੀਰ ਸਿੰਘ ਨੇ ਕਿਹਾ, ਤੂੰ ਉਹਨਾਂ ਨੂੰ ਥੋੜੀ ਸੁਣਾਉਣੀ ਹੈ, ਮੈਂ ਤਾਂ ਤੈਨੂੰ ਆਪ ਸੁਣਨ ਵਾਸਤੇ ਕਹਿੰਦਾ ਹਾਂ, ਕਿਉਂਕਿ ਟਰੱਕ ਵਿਚ ਤੇਰੇ ਕੋਲ ਬਹੁਤ ਖੁੱਲਾ ਟਾਈਮ ਹੁੰਦਾ ਹੈ, ਤੇਰੇ ਸਹੁਰੇ ਜੋ ਕਰਦੇ ਨੇ ਤੇਰੀ ਘਰਵਾਲੀ ਜੋ ਕਰਦੀ ਉਹਨਾਂ ਨੂੰ ਕਰੀ ਜਾਣ ਦੇ, ਘਰਵਾਲੀ ਨੂੰ ਵੀ ਮਜਬੂਰ ਨਾ ਕਰ, ਤੂੰ ਆਪ ਤਾਂ ਸੀਡੀ ਸੁਣ ਲੈ। ਅਮਰੀਕ ਸਿੰਘ ਨੇ ਕਸ਼ਮੀਰ ਸਿੰਘ ਹੋਰਾਂ ਪਾਸੋਂ ਵੀ ਸੀਡੀ ਲੈ ਲਈ ਤੇ ਆਪਣੇ ਟਰੱਕ ਵਿਚ ਰੱਖ ਲਈ ਤੇ ਸੁਣੀ ਫਿਰ ਵੀ ਨਾ। ਥੋੜੇ ਦਿਨਾਂ ਬਾਅਦ ਅਮਰੀਕ ਸਿੰਘ ਟੋਰਾਂਟੋ ਤੋਂ ਕੈਲਗਰੀ ਦਾ ਲੋਡ ਲੈ ਕੇ ਕੈਲਗਰੀ ਪੁੱਜ ਗਿਆ। ਲੋਡ ਲਾ ਕੇ ਅਮਰੀਕ ਸਿੰਘ ਗੁਰਦੁਆਰੇ ਮੱਥਾ ਟੇਕਣ ਚਲਾ ਗਿਆ। ਉਥੇ ਇਕ ਗੁਰਮੁਖ ਪਿਆਰੇ ਗੁਰਦੀਪ ਸਿੰਘ ਨਾਲ ਮਿਲਾਪ ਹੋਇਆ। ਕੁਝ ਸਮਾਂ ਤੁਸੀਂ ਕਿੱਥੋਂ ਤੁਸੀਂ ਕਿੱਥੋਂ ਇਹ ਸਾਂਝ ਹੋਈ। ਗੁਰਦੀਪ ਸਿੰਘ ਤੇ ਅਮਰੀਕ ਸਿੰਘ ਦੀ ਆਪਸੀ ਪੁਰਾਣੀ ਵਾਕਫੀਅਤ ਨਿਕਲਿਆ। ਗੁਰਦੀਪ ਸਿੰਘ ਕਹਿਣ ਲੱਗਾ ਕਿ ਮੈਂ ਤਾਂ ਤੈਨੂੰ ਭਾਈ ਪਛਾਣਿਆ ਨੀ ਅਮਰੀਕ ਸਿੰਘ, ਤੂੰ ਤਾਂ ਪੱਕੇ ਗੁਰਸਿੱਖੀ ਵਿਚਾਰਾਂ ਦਾ ਧਾਰਨੀ ਸੀ, ਇਹ ਤੇਰੇ ਨਾਲ ਕੀ ਬੀਤੀ, ਤੂੰ ਤਾਂ ਆਪਣਾ ਸਰੂਪ ਹੀ ਗਵਾ ਬੈਠਾ। ਅਮਰੀਕ ਸਿੰਘ ਕਹਿਣ ਲੱਗਾ, ਭਰਾਵਾ ਕੀ ਦੱਸਾਂ, ਇਹ ਸਾਰੀ ਕੈਨੇਡਾ ਦੀ ਮਿਹਰਬਾਨੀ ਹੈ, ਮੇਰਾ ਕੈਨੇਡਾ ਵਿਚ ਸੈੱਟ ਹੋਣ ਦਾ ਮਨ ਬਣਿਆ ਸੀ, ਮੇਰੀ ਇਸ ਇੱਛਾ ਨੂੰ ਮੁੱਖ ਰੱਖ ਕੇ ਮੇਰੇ ਮਾਤਾ ਪਿਤਾ ਨੇ ਰਿਸ਼ਤਾ ਕੈਨੇਡਾ ਕਰ ਦਿੱਤਾ, ਸਹੁਰਾ ਪਰਿਵਾਰ ਤੇ ਘਰਵਾਲੀ ਪੱਕੇ ਕਾਮਰੇਡੀ ਨਾਸਤਕ ਖਿਆਲਾਂਦੇ ਨੇ, ਉਨ੍ਹਾਂ ਨੇ ਵੀ ਮੈਨੂੰ ਆਪਣੀ ਸੰਗਤ ਦਾ ਰੰਗ ਚਾੜ ਦਿੱਤਾ ਤੇ ਮੇਰਾ ਸਿੱਖੀ ਸਰੂਪ ਵੀ ਖਤਮ ਕਰਵਾ ਦਿੱਤਾ, ਦਿਨ ਰਾਤ ਉਨ੍ਹਾਂ ਦੀ ਸੰਗਤ ਵਿਚ ਰਹਿਣ ਸਦਕਾ ਮੇਰੇ ਗੁਰਸਿੱਖੀ ਖਿਆਲ ਵੀ ਨਾਸਤਕ ਵਿਚਾਰਾਂ ਵਿਚ ਤਬਦੀਲ ਹੋ ਗਏ ਨੇ, ਮੇਰੇ ਤਾਂ ਮਾਤਾ ਪਿਤਾ ਵੀ ਮੇਰੇ ਨਾਲ ਨਾਰਾਜ਼ ਹੋ ਗਏ ਨੇ, ਹੁਣ ਤਾਂ ਸੱਪ ਦੇ ਮੂੰਹ ਵਿਚ ਕੋੜ ਕਿਰਲੀ ਵਾਲੀ ਗੱਲ ਬਣੀ ਹੈ, ਹਰ ਵੇਲੇ ਅਸ਼ਾਂਤੀ ਬਣੀ ਰਹਿੰਦੀ ਹੈ, ਮੈਂ ਤਾਂ ਹੁਣ ਨਾ ਘਰ ਦਾ ਰਿਹਾ ਨਾ ਘਾਟ ਦਾ ਵਾਲੀ ਆਖਾਣ ਮੇਰੇ ਤੇ ਪੂਰੀ ਢੁਕਦੀ ਹੈ, ਘਰ ਬੱਚਾ ਵੀ ਹੋ ਗਿਆ, ਕੰਮ ਕਾਰ ਤਾਂ ਠੀਕ ਹੈ ਪਰ ਮਨ ਦੀ ਹਾਲਤ ਠੀਕ ਨਹੀਂ। ਇਨ੍ਹਾਂ ਵਿਚਾਰਾਂ ਵਿਚਾਰਾਂ ਵਿਚ ਦੋਵਾਂ ਜਾਣਿਆਂ ਨੇ ਗੁਰੂ ਕਾ ਲੰਗਰ ਛਕਿਆ। ਗੁਰੂ ਘਰ ਚੋਂ ਬਾਹਰ ਆ ਕੇ ਗੁਰਦੀਪ ਸਿੰਘ ਨੇ ਅਮਰੀਕ ਸਿੰਘ ਨੂੰ ਮਹਾਂਪੁਰਖਾਂ ਦੀ ਸੀਡੀ ਪ੍ਰਥਾਏ ਸੇਕਨੇਹਾ ਪ੍ਰਥਾਏ ਦੱਸਿਆ ਕਿ ਜੇ ਤੂੰ ਚਾਹਵੇਂ ਤਾਂ ਮੈਂ ਤੈਨੂੰ ਸੇਕਨੇਹਾ ਦੀ ਸੀਡੀ ਲਿਆ ਦਿੰਦਾ, ਤੂੰ ਜ਼ਰੂਰ ਉਸ ਨੂੰ ਪਿਆਰ ਨਾਲ ਸੁਣੀ, ਤੇਰਾ ਜੀਵਨ ਜ਼ਰੂਰ ਬਦਲੇਗਾ। ਅਮਰੀਕ ਸਿੰਘ ਕਹਿਣ ਲੱਗਾ, ਯਾਰ ਸੇਕਨੇਹਾ ਸੀਡੀਆਂ ਤਾਂ ਮੇਰੇ ਪਾਸ ਦੋ ਪਈਆਂ ਪਰ ਮੈਂ ਸੁਣਿਆ ਨਹੀਂ, ਜਿਹਦੇ ਕੋਲੋਂ ਵੀ ਮੈਂ ਸੁਣਦਾ ਉਹ ਇਸ ਦੀ ਸਿਫਤ ਕਰੀ ਜਾਂਦੇ ਨੇ ਪਰ ਮੈਨੂੰ ਅਜੇ ਸਬੱਬ ਨਹੀਂ ਬਣਿਆ ਸੁਣਨ ਦਾ। ਤੇ ਗੁਰਦੀਪ ਸਿੰਘ ਕਹਿਣ ਲੱਗਾ, ਵੀਰ ਢਿੱਲ ਕਾਹਦੀ, ਟਾਈਮ ਤੇਰੇ ਕੋਲ ਹੈ, ਇੱਕ ਵਾਰੀ ਸੁਣ ਤਾਂ ਲੈ, ਬਾਕੀ ਤੂੰ ਆਪਣੀ ਮਰਜ਼ੀ ਜੋ ਵੀ ਤੇਰੇ ਮਨ ਵਿਚ ਆਇਆ ਉਹ ਕਰੀ, ਸੁਣਨ ਵਿਚ ਕੀ ਹਰਜ ਹੈ। ਆਪਸੀ ਗੱਲਬਾਤ ਕਰਕੇ ਅਮਰੀਕ ਸਿੰਘ ਨੇ ਗੁਰਦੀਪ ਸਿੰਘ ਪਾਸੋਂ ਵਿਦਾਇਗੀ ਲੈ ਲਈ, ਲੋਹੜ ਚੁੱਕਿਆ ਤੇ ਅਮਰੀਕ ਸਿੰਘ ਰਸਤੇ ਵਿਚ ਵਿਚਾਰ ਕਰਨ ਲੱਗਾ ਕਿ ਮੈਨੂੰ ਤਿੰਨਾਂ ਜਣਿਆਂ ਨੇ ਇਹ ਸੇਕਨੇਹਾ ਸੁਣਨ ਲਈ ਪ੍ਰੇਰਣਾ ਦਿੱਤੀ ਹੈ ਤੇ ਕਿਹਾ ਵੀ ਇਹੋ ਹੀ ਹੈ ਕਿ ਜਿਹੜਾ ਇਸ ਪੁਸਤਕ ਨੂੰ ਇੱਕ ਦੋ ਵਾਰੀ ਪੜ੍ਹ ਲੈਂਦਾ ਜਾਂ ਸੀਡੀ ਸੁਣ ਲੈਂਦਾ ਉਹ ਜ਼ਰੂਰ ਸਿੱਖੀ ਸਰੂਪ ਧਾਰਨ ਕਰ ਲੈਂਦਾ। ਸੁਣ ਕੇ ਵੇਖੀਏ ਤਾਂ ਸਹੀ, ਇਸ ਵਿਚ ਸਿੱਖ ਬਣਾਉਣ ਵਾਲਾ ਕਿਹੜਾ ਬਰੂਦ ਭਰਿਆ ਹੋਇਆ। ਇਹ ਸਾਰੇ ਬਚਨ ਉਸ ਦੇ ਆਪਣੇ ਜਵਾਨੀ ਦੱਸਣ ਦੇ ਹਨ। ਭਾਈ ਅਮਰੀਕ ਸਿੰਘ ਕਹਿਣ ਲੱਗਾ ਕਿ ਜਦੋਂ ਮੈਂ ਫੈਸਲਾ ਹੀ ਕਰ ਲਿਆ, ਮੈਂ ਆਪਣੇ ਮਨ ਵਿਚ ਸੋਚਿਆ ਕਿ ਜਦੋਂ ਮੈਂ ਫੈਸਲਾ ਹੀ ਕੀਤਾ ਹੋਇਆ ਕਿ ਮੈਂ ਮੁੜ ਕੇ ਸਿੱਖ ਬਣਨਾ ਹੀ ਨਹੀਂ, ਤਾਂ ਇਹ ਸੀਡੀ ਮੈਨੂੰ ਕਿਹੜਾ ਜ਼ੋਰ ਨਾਲ ਸਿੱਖ ਬਣਾ ਦੂਗੀ। ਮੈਂ ਜਦ ਤੱਕਿਆ ਹੋਇਆ ਹੀ ਹੈ ਕਿ ਮੈਂ ਹੁਣ ਮੁੜ ਕੇ ਇਸ ਪਾਸੇ ਆਉਣਾ ਨਹੀਂ, ਕਿਉਂਕਿ ਮੇਰੇ ਵੱਸ ਦੀ ਗੱਲ ਨਹੀਂ, ਨਾ ਮੇਰੇ ਸਹੁਰੇ ਪਰਿਵਾਰ ਨੇ ਜਾਂ ਮੇਰੀ ਪਤਨੀ ਨੇ ਮੈਨੂੰ ਇਸ ਪਾਸੇ ਆਉਣ ਦੇਣਾ, ਤੇ ਇਹ ਸੀਡੀ ਕਿਹੜਾ ਮੈਨੂੰ ਧੱਕੇ ਨਾਲ ਸਿੱਖ ਬਣਾਉਣ ਲੱਗੀ ਹੈ, ਪਰ ਚਲੋ ਸੁਣ ਤਾਂ ਲਈਏ। ਇਨ੍ਹਾਂ ਵਿਚਾਰਾਂ ਅਧੀਨ ਅਮਰੀਕ ਸਿੰਘ ਨੇ ਟਰੱਕ ਵਿਚ ਸੀਡੀ ਲਾਈ, ਤਿੰਨ ਚਾਰ ਪੰਜ ਘੰਟੇ ਦੀ ਡਰਾਈਵਿੰਗ ਵਿਚ ਸੀਡੀ ਸੁਣੀ, ਥੋੜਾ ਰੈਸਟ ਕੀਤਾ, ਮੁੜ ਕੇ ਸੀਡੀ ਚਾਲੂ ਕਰ ਲਈ। ਇਸ ਤਰ੍ਹਾਂ ਕਰਦੇ ਕਰਦੇ ਨੇ ਸਾਰੀ ਸੀਡੀ ਸੁਣ ਲਈ। ਅਮਰੀਕ ਸਿੰਘ ਦੇ ਆਪਣੀ ਜਵਾਨੀ ਦੱਸਣ ਅਨੁਸਾਰ ਮਨ ਵਿਚ ਥੋੜੀ ਹਿਲਜੁਲ ਸ਼ੁਰੂ ਹੋਈ ਕਿ ਮੈਂ ਕੀ ਸਾਂ ਤੇ ਕੀ ਬਣ ਗਿਆ। ਠੀਕ ਹੈ, ਪੈਸੇ ਕਮਾ ਲਵਾਂਗਾ, ਪਰਿਵਾਰ ਪਾਲ ਲਵਾਂਗਾ, ਸੋਹਣੀ ਕਾਰ ਤੇ ਸੋਹਣਾ ਘਰ ਖਰੀਦ ਲਵਾਂਗਾ, ਪਰ ਮਨ ਦੀ ਸ਼ਾਂਤੀ ਤਾਂ ਇਹਨਾਂ ਪੈਸਿਆਂ ਨਾਲ ਖਰੀਦੀ ਨਹੀਂ ਜਾਣੀ। ਦੂਸਰੇ ਸਰੀਰ ਦਾ ਵੀ ਕੋਈ ਭਰੋਸਾ ਨਹੀਂ, ਰਸਤੇ ਤੁਰਿਆ ਜਾਂਦਿਆਂ ਟਰੱਕ ਦਾ ਲੋਡ ਲਈ ਜਾਂਦਿਆਂ ਘਰ ਪੁੱਜਣਾ ਹੈ ਕਿ ਨਹੀਂ ਇਹਦਾ ਵੀ ਕੋਈ ਪਤਾ ਨਹੀਂ, ਸਾਰੀ ਕਮਾਈ ਪਰਿਵਾਰ ਪਤਨੀ ਇੱਥੇ ਹੀ ਰਹਿ ਜਾਣੇ ਨੇ। ਜਿਸ ਮਾਇਆ ਲਈ ਮੈਂ ਦਿਨ ਰਾਤ ਭੱਜਾ ਫਿਰਦਾ ਹਾਂ, ਦੀਨੋ ਬਦੀਨ ਵੀ ਹੋ ਗਿਆ ਹਾਂ, ਇਸ ਮਾਇਆ ਨੇ ਤਾਂ ਮੇਰਾ ਸਾਥ ਦੇਣਾ ਨਹੀਂ। ਅਸਲੀਅਤ ਤਾਂ ਇਹੋ ਹੀ ਹੈ ਅਮਰੀਕਸਿਆਂ ਕਿ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਤੀਸਰੇ ਚੌਥੇ ਦਿਨ ਮੁੜ ਲੰਬੇ ਰੂਟ ਦਾ ਲੋਡ ਮਿਲ ਗਿਆ ਤੇ ਮਾਨ ਹੁਣ ਦੁਬਾਰਾ ਫਿਰ ਉਸੇ ਸੀਡੀ ਨੂੰ ਸੁਣ ਲਈ ਕਰੇ। ਅਮਰੀਕ ਸਿੰਘ ਨੇ ਦੱਸਿਆ ਕਿ ਸੇਕ ਨੇ ਆ ਸੀਡੀ ਮੈਂ ਦੂਜੇ ਫੇਰੇ ਜਾਂਦੇ ਵੀ ਸੁਣੀ, ਮੁੜ ਤੀਸਰੇ ਵਾਰ ਆਉਂਦੇ ਵੀ ਸੁਣੀ ਤੇ ਮਨ ਨੇ ਫੈਸਲਾ ਕਰ ਲਿਆ ਕਿ ਅੱਜ ਤੋਂ ਲੈ ਕੇ ਮੈਂ ਅਕਾਲ ਪੁਰਖ ਦੇ ਬਖਸ਼ਿਸ਼ ਕੀਤੇ ਦਾੜੀ ਕੇਸ ਨਹੀਂ ਕਤਲ ਕਰਾਉਣੇ। ਇਸ ਦਾ ਖਮਿਆਜਾ ਮੈਨੂੰ ਜੋ ਵੀ ਭੁਗਤਣਾ ਪਵੇ ਮੈਂ ਉਸਨੂੰ ਭੁਗਤਣ ਲਈ ਤਿਆਰ ਹਾਂ। ਪਰ ਇਹ ਫੈਸਲਾ ਉਸਨੇ ਦੱਸਿਆ ਕਿ ਮੈਂ ਆਪਣੇ ਘਰ ਵਾਲੀ ਨੂੰ ਨਹੀਂ ਦੱਸਿਆ। ਜਦੋਂ ਤਿੰਨ ਚਾਰ ਦਿਨ ਬਾਅਦ ਫਿਰ ਅਮਰੀਕ ਸਿੰਘ ਅਮਰੀਕਾ ਵਿਚ ਲੋਡ ਲੈ ਕੇ ਘਰ ਆਇਆ ਅਮਰੀਕਾ ਵਿਚੋਂ ਲੋਡ ਲਾ ਕੇ ਘਰ ਆਇਆ ਤਾਂ ਦਾੜੀ ਦੇ ਵਾਲ ਵਧੇ ਵੇਖ ਕੇ ਅਮਰੀਕ ਸਿੰਘ ਦੀ ਪਤਨੀ ਨੇ ਕਿਹਾ ਕਿ ਲੱਗਦਾ ਕਿ ਤੁਹਾਨੂੰ ਐਤਕੀ ਸ਼ੇਵ ਕਰਨ ਦਾ ਵੀ ਟਾਈਮ ਨਹੀਂ ਲੱਗਾ। ਅਮਰੀਕ ਸਿੰਘ ਨੇ ਕਿਹਾ ਭਲੀਏ ਲੋਕੇ ਟਾਈਮ ਤਾਂ ਬਥੇਰਾ ਸੀ ਪਰ ਮੇਰੇ ਮਨ ਨੇ ਫੈਸਲਾ ਕਰ ਲਿਆ ਪਿੱਛੇ ਜੋ ਲੰਘ ਗਿਆ ਲੰਘ ਗਿਆ, ਜੋ ਬੀਤ ਗਿਆ ਬੀਤ ਗਿਆ, ਜੋ ਹੋ ਗਿਆ ਹੋ ਗਿਆ, ਉਸ ਦੀ ਮੁਆਫ਼ੀ ਸਤਿਗੁਰੂ ਜੀ ਬਖਸ਼ਿਸ਼ ਕਰਨ। ਹੁਣ ਸਿਰ ਤਾਂ ਕੱਟਿਆ ਜਾ ਸਕਦਾ ਹੈ ਪਰ ਗੁਰੂ ਮੇਹਰ ਨਾਲ ਇਹ ਦਾੜੀ ਤੇ ਸਿਰ ਦੇ ਕੇਸ ਨਹੀਂ ਕੱਟੇ ਜਾਣੇ। ਅਮਰੀਕ ਸਿੰਘ ਦੀ ਘਰਵਾਲੀ ਜਿਸਦਾ ਨਾਂ ਅਮਰਜੀਤ ਕੌਰ ਸੀ ਆਪਣੇ ਪਤੀ ਦਾ ਫੈਸਲਾ ਸੁਣ ਕੇ ਚੁੱਪ ਕਰ ਗਈ। ਥੋੜੇ ਚਿਰ ਬਾਅਦ ਕਹਿਣ ਲੱਗੀ ਕਿ ਤੁਸੀਂ ਇਕੱਲੇ ਹੀ ਫੈਸਲਾ ਕਰ ਲਿਆ, ਕਿਸੇ ਦੀ ਸਲਾਹ ਤਾਂ ਲੈ ਲੈਣੀ ਸੀ। ਅਮਰੀਕ ਸਿੰਘ ਨੇ ਉੱਤਰ ਦਿੱਤਾ ਮੈਂ ਘਰ ਦੇ ਸਾਰੇ ਫੈਸਲੇ ਤੁਹਾਨੂੰ ਪੁੱਛ ਕੇ ਕਰਦਾ, ਇਹ ਮੇਰਾ ਨਿੱਜੀ ਜੀਵਨ ਦਾ ਫੈਸਲਾ ਹੈ। ਦਾੜੀ ਕੇਸ ਰੱਖਣ ਨਾਲ ਨਾ ਤਾਂ ਮੈਂ ਕੰਮ ਛੱਡ ਕੇ ਬਹਿ ਜਾਣਾ, ਨਾ ਹੀ ਮੈਂ ਕੋਈ ਕੰਮ ਘੱਟ ਕਰ ਦੇਣਾ ਹੈ, ਸਗੋਂ ਕੰਮ ਵੱਧ ਕਰਿਆ ਕਰਾਂਗਾ। ਫੇਰ ਕਿਸੇ ਨੂੰ ਮੇਰੇ ਇਸ ਨਿੱਜੀ ਫੈਸਲੇ ਤੇ ਕਾਹਦਾ ਇਤਰਾਜ਼। ਅਮਰਜੀਤ ਕੌਰ ਚੁੱਪ ਕਰ ਗਈ। ਦਾੜੀ ਕੇਸ ਰੱਖਣ ਦੇ ਨਾਲ ਨਾਲ ਹੁਣ ਅਮਰੀਕ ਸਿੰਘ ਨੇ ਨਿਤਨੇਮ ਵੀ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦਿਨਾਂ ਬਾਅਦ ਅਮਰੀਕ ਸਿੰਘ ਨੇ ਆਪਣੇ ਮਾਤਾ ਨੂੰ ਫੋਨ ਤੇ ਵਧਾਈ ਦਿੱਤੀ ਤੇ ਆਪਣੇ ਸਿੱਖੀ ਸਰੂਪ ਨੂੰ ਮੁੜ ਰੱਖਣ ਅਤੇ ਨਿਤਨੇਮ ਆਰੰਭ ਕਰਨ ਦੀ ਗੱਲ ਵੀ ਸਾਂਝੀ ਕੀਤੀ। ਮਾਤਾ ਪਿਤਾ ਨਾਲ ਜਦੋਂ ਇਸ ਗੱਲ ਦੀ ਸਾਂਝ ਕੀਤੀ ਤਾਂ ਉਨ੍ਹਾਂ ਨੇ ਖੁਸ਼ੀ ਵਿਚ ਆ ਕੇ ਅਮਰੀਕ ਸਿੰਘ ਨੂੰ ਸੌ ਸੌ ਅਸੀਸਾਂ ਦਿੱਤੀਆਂ। ਉਨ੍ਹਾਂ ਗੁਰੂ ਚਰਨਾਂ ਵਿਚ ਅਰਦਾਸਾਂ ਕੀਤੀਆਂ ਤੇ ਨਾਲ ਹੀ ਪੁੱਛਿਆ ਕਿ ਅਮਰੀਕ ਸਿੰਘ ਇੰਨੀ ਛੇਤੀ ਤੇਰੇ ਅੰਦਰ ਗੁਰਸਿੱਖੀ ਧਾਰਨ ਦੀ ਕਿਵੇਂ ਲਗਨ ਪੈਦਾ ਹੋ ਗਈ। ਅਮਰੀਕ ਸਿੰਘ ਨੇ ਉਪਰ ਲਿਖੀ ਸਾਰੀ ਵਾਰਤਾ ਕਿ ਕਿਵੇਂ ਕਿਸੇ ਸੀਡੀ ਨੇ ਪ੍ਰੇਮੀ ਕਿਵੇਂ ਕਿਸੇ ਨੇ ਮੈਨੂੰ ਸੀਡੀ ਦਿੱਤੀ, ਉਸ ਸੀਡੀ ਦੁਆਰਾ ਮਹਾਂਪੁਰਖਾਂ ਦੇ ਜੀਵਨ ਤੋਂ ਕਿਵੇਂ ਮੈਨੂੰ ਪ੍ਰੇਰਣਾ ਮਿਲੀ ਸਾਰਾ ਬਿਰਤਾਂਤ ਸੁਣਾਇਆ ਤੇ ਨਾਲ ਹੀ ਆਪਣੇ ਮਾਤਾ ਪਿਤਾ ਨੂੰ ਕਿਹਾ ਕਿ ਜਦੋਂ ਮੇਰਾ ਦਾੜੀ ਕੇਸ ਵਾਲਾ ਸਰੂਪ ਹੋ ਗਿਆ ਤੇ ਮੈਂ ਅੰਮ੍ਰਿਤ ਵੀ ਛਕ ਲੈਣਾ। ਅਮਰਜੀਤ ਕੌਰ ਛਕੇ ਜਾਂ ਨਾ ਛਕੇ ਇਹ ਉਹਦੀ ਮਰਜ਼ੀ ਹੈ। ਆਪਣੇ ਪੁੱਤਰ ਦੇ ਅੰਮ੍ਰਿਤ ਛਕਣ ਦੀ ਬਾਤ ਸੁਣ ਕੇ ਅਮਰੀਕ ਸਿੰਘ ਦੇ ਮਾਤਾ ਪਿਤਾ ਦੀ ਖੁਸ਼ੀ ਦਾ ਕੋਈ ਅੰਤ ਨਾ ਰਿਹਾ। ਉਨ੍ਹਾਂ ਨਿਸੰਗ ਹੋ ਕੇ ਕਿਹਾ ਕਿ ਪੁੱਤਰਾ ਤੂੰ ਤਾਂ ਸਾਨੂੰ ਇਹ ਖੁਸ਼ਖਬਰੀ ਸੁਣਾ ਕੇ ਸਾਡੀ ਉਮਰ ਦੁੱਗਣੀ ਕਰ ਦਿੱਤੀ ਹੈ। ਸਤਿਗੁਰੂ ਤੇਰਾ ਸਿੱਖੀ ਸਿੱਧ ਕੇਸਾਂ ਸਵਾਸਾਂ ਨਾਲ ਨਿਭਾਉਣ। ਸਿੱਖੀ ਸਰੂਪ ਬਣ ਜਾਣ ਤੇ ਇਕ ਦਿਨ ਅਮਰੀਕ ਸਿੰਘ ਨੇ ਆਪਣੀ ਪਤਨੀ ਨੂੰ ਕਿਹਾ ਕਿ ਅਮਰਜੀਤ ਕੌਰ ਅਗਲੇ ਮਹੀਨੇ ਗੁਰਦੁਆਰਾ ਸਾਹਿਬ ਅੰਮ੍ਰਿਤ ਸੰਚਾਰ ਹੋਣਾ ਹੈ, ਮੈਂ ਤਾਂ ਅੰਮ੍ਰਿਤ ਛਕਣ ਦਾ ਮਨ ਬਣਾ ਲਿਆ ਹੈ, ਜੇ ਤੂੰ ਵੀ ਮੇਰਾ ਸਾਥ ਦੇਵੇਂ ਤਾਂ ਆਪਾਂ ਇਕੋ ਮਾਰਗ ਤੇ ਪਾਂਧੀ ਬਣ ਜਾਈਏ। ਪਿਛਲੇ ਕਈ ਸਾਲਾਂ ਤੋਂ ਮੈਂ ਨਾ ਚਾਹੁੰਦਾ ਹੋਇਆ ਵੀ ਤੁਹਾਡਾ ਸਾਥੀ ਬਣ ਕੇ ਤੁਹਾਡਾ ਸਾਥ ਦਿੰਦਾ ਰਿਹਾ ਹਾਂ, ਹੁਣ ਆਪਣੇ ਹੀ ਭਲੇ ਲਈ ਤੁਸੀਂ ਮੇਰਾ ਸਾਥ ਦੇਵੋ ਤੇ ਧਾਰਮਿਕ ਰਸਤੇ ਦਾ ਵੀ ਆਨੰਦ ਮਾਣ ਕੇ ਵੇਖੋ। ਅਮਰਜੀਤ ਕੌਰ ਨੇ ਕਿਹਾ ਕਿ ਜੇ ਮੈਂ ਅੰਮ੍ਰਿਤ ਛਕ ਵੀ ਲਵਾਂ ਮੈਨੂੰ ਤਾਂ ਪਾਠ ਕਰਨਾ ਨਹੀਂ ਆਉਂਦਾ, ਉਸ ਤਰ੍ਹਾਂ ਕਕਾਰ ਪਾਉਣ ਦਾ ਕੀ ਲਾਭ ਹੈ। ਅਮਰੀਕ ਸਿੰਘ ਨੇ ਕਿਹਾ ਕਿ ਇਹਨਾਂ ਸਾਰੀਆਂ ਗੱਲਾਂ ਦਾ ਪ੍ਰਬੰਧ ਹੋ ਜਾਏਗਾ, ਤੂੰ ਆਪਣਾ ਮਨ ਬਣਾ। ਘਰ ਵਿਚ ਸੀਡੀ ਪਲੇਅਰ ਪਿਆ ਹੈ, ਉਸ ਵਿਚ ਨਿਤਨੇਮ ਦੀ ਸੀਡੀ ਲਾ ਕੇ ਤੁਸੀਂ ਨਿਤਨੇਮ ਸੁਣ ਲਿਆ ਕਰੋ, ਨਹੀਂ ਤਾਂ ਪੰਜ ਮਾਲਾ ਮੂਰ ਮੰਤਰ ਦੀਆਂ ਕਰ ਲਈਆਂ। ਅਮਰਜੀਤ ਕੌਰ ਨੇ ਕਿਹਾ ਅੱਛਾ ਇੱਦਾਂ ਵੀ ਹੋ ਸਕਦਾ। ਅਮਰੀਕ ਸਿੰਘ ਨੇ ਕਿਹਾ ਕਿ ਭਲੀਏ ਤੂੰ ਮੇਰਾ ਸਾਥ ਦੇਣ ਲਈ ਤਿਆਰ ਹੋ, ਅੰਮ੍ਰਿਤ ਛਕਣ ਲਈ ਤਿਆਰ ਹੋ, ਸਵੇਰ ਤੋਂ ਹੀ ਮੈਂ ਤੈਨੂੰ ਨਿਤਨੇਮ ਸੁਣਾ ਦਿਆ ਕਰਾਂਗਾ। ਮੈਂ ਸਵੇਰੇ ਹੀ ਤੈਨੂੰ ਨਿਤਨੇਮ ਸੁਣਾ ਦਿਆ ਕਰਾਂਗਾ, ਜਿਸ ਦਿਨ ਮੈਂ ਘਰ ਨਾ ਹੋਇਆ ਉਸ ਦਿਨ ਤੂੰ ਸੀਡੀ ਪਲੇਅਰ ਤੋਂ ਨਿਤਨੇਮ ਸੁਣ ਲਿਆ ਕਰੀ, ਭਲੇ ਕੰਮ ਨੂੰ ਦੇਰ ਨਹੀਂ ਕਰਨੀ ਚਾਹੀਦੀ। ਅਮਰਜੀਤ ਕੌਰ ਦਾ ਮਨ ਅਜੇ ਅੰਮ੍ਰਿਤ ਛਕਣ ਲਈ ਤਿਆਰ ਨਹੀਂ ਸੀ, ਪਰ ਸਤਿਗੁਰ ਦੀ ਰਹਿਮਤ ਤੇ ਆਪਣੇ ਪਤੀ ਅਮਰੀਕ ਸਿੰਘ ਦੀ ਦ੍ਰਿੜਤਾ ਵੇਖ ਕੇ ਨਿਯਤ ਦਿਨ ਤੇ ਅਮਰਜੀਤ ਕੌਰ ਵੀ ਤਿਆਰ ਹੋ ਗਈ। ਦੋਵਾਂ ਜਾਣਿਆਂ ਨੇ ਅੰਮ੍ਰਿਤਪਾਨ ਕਰ ਲਿਆ। ਨਾਸਤਿਕਤਾ ਵਾਲੇ ਘਰ ਵਿਚ ਗੁਰੂ ਮੇਹਰ ਨਾਲ ਆਸਤਿਕਤਾ ਪ੍ਰਵੇਸ਼ ਕਰ ਗਈ। ਇਹ ਸਾਰੀ ਵਾਰਤਾ 2010 ਵਿਚ ਅਮਰੀਕ ਸਿੰਘ ਨੇ ਭੁਚੰਗੀ ਭੁਪਿੰਦਰ ਸਿੰਘ ਹੋਰਾਂ ਦੇ ਘਰ ਬੈਠਿਆਂ ਆਪਣੀ ਜ਼ਬਾਨੀ ਸੁਣਾਈ ਤੇ ਨਾਲ ਹੀ ਉਸਨੇ ਅਭਿਲਾਖਾ ਪ੍ਰਗਟ ਕੀਤੀ ਕਿ ਮੈਂ ਹੁਣ ਆਪਣੀ ਕਮਾਈ ਵਿਚੋਂ ਦਸਵੰਧ ਵੀ ਕੱਢਣਾ ਸ਼ੁਰੂ ਕਰ ਦਿੱਤਾ ਹੈ ਤੇ ਮੇਰੇ ਮਨ ਦੀ ਇਹ ਭਾਵਨਾ ਹੈ ਕਿ ਜਿਸ ਜੀਵਨ ਨੂੰ ਸੁਣ ਕੇ ਮੈਂ ਨਾਸਤਿਕਤਾ ਦੀ ਦਲਦਲ ਵਿਚੋਂ ਨਿਕਲ ਕੇ ਮੁੜ ਗੁਰਸਿੱਖ ਸਜਿਆ ਹਾਂ। ਇਹ ਸੇਕ ਨੇਹਾ ਦੀਆਂ ਸੀੜੀਆਂ ਮੈਂ ਆਪਣੇ ਦਸਵੰਧ ਨਾਲ ਬਣਾ ਕੇ ਵੱਧ ਤੋਂ ਵੱਧ ਸੰਗਤ ਦੀ ਭੇਟਾ ਕਰਾਂ। ਅਮਰੀਕ ਸਿੰਘ ਦਾ ਵਿਚਾਰ ਸੁਣ ਕੇ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਇੱਥੇ ਲਿਖਦੇ ਨੇ ਕਿ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਇਸ ਨਾਲੋਂ ਹੋਰ ਕਿਹੜਾ ਚੰਗਾ ਕੰਮ ਹੈ, ਕੋਈ ਤੁਹਾਡੇ ਇਸ ਉਦਮ ਤੋਂ ਲਾਭ ਪ੍ਰਾਪਤ ਕਰਕੇ ਗੁਰਮਤ ਦੇ ਸੁਨਹਿਰੀ ਅਸੂਲਾਂ ਦਾ ਧਾਰਨੀ ਬਣ ਕੇ ਆਪਣਾ ਜੀਵਨ ਸਫਲ ਕਰ ਲਵੇ। ਇਸ ਨਾਲੋਂ ਹੋਰ ਵੱਡਾ ਪੁੰਨ ਦਾ ਚੰਗਾ ਕੰਮ ਕਿਹੜਾ ਹੋ ਸਕਦਾ ਹੈ। ਸੋ ਅਮਰੀਕ ਸਿੰਘ ਨੇ ਹਜ਼ਾਰਾਂ ਦੀ ਗਿਣਤੀ ਵਿਚ ਇਹ ਤੇ ਹੋਰ ਗੁਰਮਤ ਦੀਆਂ ਸੀੜੀਆਂ ਬਣਾ ਕੇ ਪਿਛਲੇ ਸਮੇਂ ਵਿਚ ਵੰਡੀਆਂ ਤੇ ਵੰਡ ਰਹੇ ਹਨ ਅਤੇ ਨਾਲ ਨਾਲ ਗੁਟਕੇ ਤੇ ਹੋਰ ਚੰਗਾ ਸਾਹਿਤ ਵੀ ਦਸਵੰਧ ਦੀ ਮਾਇਆ ਖਰਚ ਕੇ ਭੇਟਾ ਰਹਿਤ ਸੰਗਤਾਂ ਨੂੰ ਦੇ ਕੇ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ।